ਸਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਅੱਗੇ ਫਰਮਾਉਂਦੇ ਬਚਨ, ਨੌਵਾਂ ਸਲੋਕ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਇਹ ਜਿੰਨਾ ਆਪਾਂ ਸੰਸਾਰ ਦੇਖਦੇ ਹਾਂ ਨਾ, ਇਹ ਸਾਰਾ ਵਾਹਿਗੁਰੂ ਪ੍ਰਭੂ ਦਾ ਖੇਤ ਮੰਨ ਲਓ। ਹਰੀ ਨੇ ਆਪ ਹੀ ਇਹਨਾਂ ਜੀਵਾਂ ਨੂੰ ਕਰਮਾਂ ਧਰਮਾਂ ਰੂਪੀ ਕਿਰਸਾਣੀ ਹੁੰਦੀ ਖੇਤੀ ਕਰਨ ਦੇ ਵਿੱਚ ਲਾਇਆ ਹੋਇਆ ਸਾਰਿਆਂ ਨੂੰ। ਖੇਤੀ ਆਪਾਂ ਕਿਹੜੀ ਕਰਦੇ ਹਾਂ? ਕਰਮਾਂ ਧਰਮਾਂ ਦੀ ਖੇਤੀ ਕਰਦੇ ਹਾਂ। ਗੁਰਮੁਖ ਬਖਸ਼ ਜਮਾਈਆਂ, ਮਨਮੁਖੀ ਮੂਲ ਗਵਾਇਆ। ਗੁਰਮੁਖਾਂ ਨੂੰ ਜੋ ਬਖਸ਼ਿਸ਼ ਹੋਈ ਹੈ, ਉਹਨਾਂ ਨੇ ਉਹੀ ਬਖਸ਼ਿਸ਼ ਰੂਪੀ ਇੱਕ ਬੋਹੜ ਜਮਾਉਣਾ ਕੀਤਾ। ਗੁਰਮੁਖਾਂ ਨੇ ਬਖਸ਼ਿਸ਼ ਦੁਆਰਾ ਗਿਆਨ ਰੂਪੀ ਬੋਹੜ ਨੂੰ ਜਮਾ ਲਿਆ, ਤੇ ਮਨਮੁਖਾਂ ਨੇ ਸਵਾਸਾਂ ਰੂਪੀ ਮੂਲ ਹੀ ਗਵਾ ਲਿਆ, ਵਿਕਾਰਾਂ ਦੇ ਵਿੱਚ, ਪੈਸੇ ਵਿੱਚ, ਮਾਇਆ ਵਿੱਚ, ਨਿੰਦਾ ਵਿੱਚ, ਸਵਾਸ ਹੀ ਨਿਸਫਲੇ ਕਰ ਲਏ ਉਹਨਾਂ ਨੇ। ਮਨਮੁਖਾਂ ਨੇ ਮੂਲ ਰੂਪ ਪਰਮਾਤਮਾ ਨੂੰ ਗਵਾ ਲਿਆ, ਉਹਨਾਂ ਨੇ ਉਹ ਸਾਂਭਿਆ ਹੀ ਨਹੀਂ, ਖੇਤ ਹੀ ਨਹੀਂ ਸਾਂਭਿਆ, ਬੋਹੜ ਹੀ ਨਹੀਂ ਸਾਂਭਿਆ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵ ਹੈ ਸੋ ਖੇਤ ਜਮਾਇਆ। ਜਿਵੇਂ ਸਭ ਕੋਈ ਆਪਣੇ ਭਲੇ ਲਈ ਬੀਜ ਬੀਜਦਾ, ਪਰ ਜੇ ਹਰੀ ਨੂੰ ਭਾ ਜਾਵੇ ਉਹੀ ਖੇਤ ਉੱਗਦਾ, ਉਸੇ ਪ੍ਰਕਾਰ ਸਭ ਕੋਈ ਆਪਣੇ ਭਲੇ ਨੂੰ, ਸੁੱਖ ਦੀ ਪ੍ਰਾਪਤੀ ਲਈ ਕਰਮਾਂ ਰੂਪੀ ਬੀਜ ਬੀਜਦਾ। ਜਿਹਦਾ ਕੀਤਾ ਹੋਇਆ ਕਰਮ ਹਰੀ ਪਰਮੇਸ਼ਰ ਨੂੰ ਭਾਉਂਦਾ, ਉਹੀ ਹਿਰਦਾ ਰੂਪੀ ਖੇਤ ਸ਼ੁਭ ਗੁਣਾਂ ਦੇ ਨਾਲ ਕਹਿੰਦੇ ਉੱਗਦਾ, ਪਨਪਦਾ, ਉਹੀ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ। ਫਿਰ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਕਹਿੰਦੇ ਗੁਰਸਿੱਖਾਂ ਨੇ ਹਰੀ ਨਾਮ ਰੂਪ ਅੰਮ੍ਰਿਤ ਬੀਜ ਬੀਜਿਆ। ਬੀਜ ਬੀਜਦੇ ਜਾਓ, ਰੋਜ਼ ਉੱਠ ਕੇ, ਸਵੇਰੇ ਸ਼ਾਮ, ਬੈਠਦੇ ਉੱਠਦੇ ਵਾਹਿਗੁਰੂ ਕਹੋ। ਜਿਸ ਹਰੀ ਨਾਮ ਅੰਮ੍ਰਿਤ ਕਰਕੇ ਜਿਹੜਾ ਫਲ ਅੰਮ੍ਰਿਤ ਪਾਇਆ, ਮੌਤ ਤੋਂ ਰਹਿਤ ਕਰਨੇ ਵਾਲੇ ਗਿਆਨ ਰੂਪ ਫਲ ਦੀ, ਬ੍ਰਹਮ ਗਿਆਨ ਦੀ ਫਲ ਦੀ ਪ੍ਰਾਪਤੀ ਕਰ ਲਈ ਉਹਨਾਂ ਨੇ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤਾ ਮਾਰ ਕਢਾਇਆ। ਹੁਣ ਸਤਿਗੁਰੂ ਮਹਾਰਾਜ ਖੇਤੀ ਦਾ ਸਾਰਾ ਅਲੰਕਾਰ ਬਣਾ ਰਹੇ ਨੇ, ਕਿਵੇਂ ਇੱਕ ਖੇਤ ਮਿਲਦਾ ਆਪਾਂ ਨੂੰ ਸੰਸਾਰ ਰੂਪੀ, ਇਹ ਚ ਜੀਵ ਕਿਰਸਾਣੀ ਕਰਨ ਲਾਇਆ, ਗੁਰਮੁਖ ਕੀ ਕਰਦੇ, ਮਨਮੁਖ ਕੀ ਕਰਦੇ ਨੇ, ਗੁਰਸਿੱਖਾਂ ਨੇ ਨਾਮ ਅੰਮ੍ਰਿਤ ਦਾ ਫਲ ਬੀਜਿਆ। ਕਹਿੰਦੇ ਜਿਵੇਂ ਖੇਤੀ ਨੂੰ ਚੂਹੇ ਪੈ ਜਾਂਦੇ ਨੇ, ਇੱਧਰ ਚੂਹੇ ਕਿਹੜੇ ਪੈਂਦੇ ਨੇ? ਕਹਿੰਦੇ ਜਮ ਚੂਹਾ ਕਿਰਸ ਨਿਤ ਕੁਰਕਦਾ, ਜਮ ਰੂਪੀ ਚੂਹਾ ਜੋ ਰੋਜ਼ ਸਵਾਸਾਂ ਰੂਪੀ ਕਿਰਸ ਖੇਤੀ ਨੂੰ ਕੁਰਕਦਾ ਕੱਟਦਾ ਸੀ, ਕਹਿੰਦੇ ਹਰ ਕਰਤਾ ਮਾਰ ਕਢਾਇਆ। ਹਰੀ ਕਰਤੇ ਨੇ ਗੁਰਾਂ ਪਾਸੋਂ ਉਹਨੂੰ ਮਾਰ ਕੇ ਕਢਾ ਦਿੱਤਾ। ਹੰਕਾਰ ਰੂਪੀ ਚੂਹਾ ਜੋ ਨਿਤਾ ਪ੍ਰਤੀ ਸ਼ੁਭ ਗੁਣਾਂ ਰੂਪੀ ਖੇਤੀ ਨੂੰ ਕੁਰਕਦਾ ਹੀ ਰਹਿੰਦਾ ਸੀ, ਜਮਾਂ ਤੋਂ ਭਾਵ ਮੁੱਢ ਤੋਂ ਹੀ ਬਿਲਕੁਲ ਹੀ ਕੱਟ ਹੀ ਦਿੱਤਾ, ਸੋ ਹਰੀ ਕਰਤੇ ਨੇ ਮਾਰ ਮਾਰ ਕੇ ਉਹ ਕੱਢ ਦਿੱਤਾ। ਜਿਹੜੇ ਤਾਂ ਸਤਿਗੁਰੂ ਦੀ ਚਰਨ ਸ਼ਰਨ ਚਲੇ ਗਏ, ਉਹਨਾਂ ਦੇ ਦੋ ਚੂਹੇ ਖਤਮ ਹੀ ਕਰ ਦਿੱਤੇ, ਤੇ ਜਿਹੜੇ ਗੁਰੂ ਦੀ ਸ਼ਰਨ ਹੀ ਨਹੀਂ ਆਏ, ਉਹਨਾਂ ਨੂੰ ਜਮਕੂ ਜਿਹੜਾ ਚੂਹਾ ਉਹ ਕੁਰਕਦਾ ਹੀ ਰਹਿੰਦਾ ਹਮੇਸ਼ਾ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਭਾਉ ਕਰ ਹੁੰਦਾ ਪ੍ਰੇਮ ਦੇ ਕਰਨ ਨਾਲ, ਸ਼ੁਭ ਗੁਣਾਂ ਰੂਪੀ ਕਿਰਸਾਣੀ ਜਿਹੜੀ ਖੇਤੀ ਜੰਮੀ ਹੈ, ਹਰੀ ਦੀ ਬਖਸ਼ਿਸ਼ ਰੂਪੀ ਬੋਹਲ ਨੂੰ ਜਮਾਉਣਾ ਕੀਤਾ, ਤੇ ਹਰੀ ਦੀ ਬਖਸ਼ਿਸ਼ ਦੁਆਰਾ ਗਿਆਨ ਰੂਪੀ ਬੋਹਲ ਜਮਾਇਆ। ਇਹ ਮਹਾਰਾਜ ਦੀ ਕਿਰਪਾ ਹੋ ਗਈ, ਪਹਿਲਾਂ ਪ੍ਰੇਮ ਕਰਨਾ, ਪ੍ਰੇਮ ਦੇ ਨਾਲ ਸ਼ੁਭ ਗੁਣਾਂ ਰੂਪੀ ਖੇਤੀ ਜੰਮੀ, ਤੇ ਹਰੀ ਦੀ ਫਿਰ ਬਖਸ਼ਿਸ਼ ਹੋਈ, ਬੋਹੜ ਬਣ ਗਿਆ। ਹਰੀ ਦੀ ਬਖਸ਼ਿਸ਼ ਦੁਆਰਾ ਗਿਆਨ ਰੂਪੀ ਬੋਹੜ ਉਹਨਾਂ ਨੇ ਜਮਾ ਲਿਆ। ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ, ਜਿਨੀ ਸਤਿਗੁਰ ਪੁਰਖ ਤੇ ਆਇਆ। ਜਿਨ੍ਹਾਂ ਨੇ ਸਤਿਗੁਰ ਪੁਰਖਾਂ ਦੀ ਆਰਾਧਨਾ ਕੀਤੀ ਹੈ, ਉਹਨਾਂ ਦਾ ਕਾੜਾ ਝੋਰਾ ਹੁੰਦਾ, ਝੋਰਾ ਜਿਹੜਾ ਪਿੱਛੇ ਵੀ ਕਾੜਾ ਅੱਖਰ ਆਇਆ ਸੀ, ਅੰਦੇਸਾ ਹੁੰਦਾ ਸੰਸਾ, ਸਾਰਾ ਹੀ ਲਾਹਿਓਨ ਸਤਿਗੁਰੂ ਨੇ ਲਾਹ ਹੀ ਦਿੱਤਾ, ਸੰਸੇ ਰਹਿਣ ਹੀ ਦਿੱਤੇ ਕਿਸੇ ਪ੍ਰਕਾਰ ਦੇ। ਜਨ ਨਾਨਕ ਨਾਮ ਆਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਜਿਹੜੇ ਜੀਵ ਨੇ ਨਾਮ ਨੂੰ ਆਰਾਧਿਆ, ਆਪ ਤਾਂ ਤਰਿਆ ਹੀ ਤਰਿਆ ਹੈ, ਉਹਨੇ ਸਾਰੇ ਜਗਤ ਨੂੰ ਵੀ ਤਾਰ ਲਿਆ ਹੈ। ਅਥਵਾ ਕਹਿੰਦੇ ਫਲਾਨਾ ਆਪ ਤਾਂ ਡੁੱਬਿਆ ਡੁੱਬਿਆ, ਨਾਲ ਸਾਰੀ ਕੋਲ ਵੀ ਡੋਬ ਲਈ, ਤੇ ਜਿਹੜਾ ਤਰਦਾ ਆਪ ਉਹ ਸਾਰਿਆਂ ਨੂੰ ਤਾਰ ਵੀ ਲੈਂਦਾ। ਮਹੱਲਾ ਚੌਥਾ। ਸਾਰਾ ਦਿਨ ਲਾਲ ਚ ਅਟਿਆ, ਮਨਮੁਖ ਹੋ ਰੇ ਗੱਲਾਂ। ਇਹ ਜੀਵ ਸਾਰਾ ਦਿਨ ਮਾਇਆ ਦੇ ਲਾਲਚ ਵਿੱਚ ਅਟਿਆ ਤੋਂ ਪਾਪ ਭਰਿਆ, ਲਾਲਚ ਵਿੱਚ ਅਟਿਆ ਹੁੰਦਾ, ਦੱਬਿਆ ਹੋਇਆ। ਮਨਮੁਖ ਪੁਰਸ਼ ਰੱਬ ਨੂੰ ਛੱਡ ਕੇ ਹੋਰ ਹੀ ਦੁਨਿਆਵੀ ਗੱਲਾਂ ਕਰਦੇ ਰਹਿੰਦੇ ਨੇ, ਅਟਿਆ ਹੁੰਦਾ ਸਿਰੇ ਤੱਕ ਭਰਿਆ ਹੋਣਾ। ਮਨਮੁਖਾਂ ਦਾ ਜਿਹੜਾ ਗਲਾ ਹੁੰਦਾ ਸਾਰਾ ਹੀ ਸਮੁਦਾਇ ਜਿੰਨਾ, ਪਰਮੇਸ਼ਰ ਨੂੰ ਛੱਡ ਕੇ ਹੋਰ ਹੀ ਪਾਸੇ ਲੱਗੇ ਹੋਏ ਨੇ। ਮਨਮੁਖ ਪੁਰਸ਼ ਗਲੀਆਂ ਤੋਂ ਗਲੀਆਂ ਵਿੱਚ ਹੋਰੇ ਹੁੰਦਾ, ਹੋਕਰੇ ਮਾਰਦਾ ਫਿਰਦਾ। ਥਾਂ ਥਾਂ ਦੇ ਉੱਤੇ ਨਕਲੀ ਗੁਰੂਆਂ ਦੇ ਕੋਲੇ ਢੇਰਾਂ ਦੇ ਢੇਰ ਪਏ, ਕਹਿੰਦੇ ਫਲਾਣੇ ਦਾ ਇੰਨਾ